सतनाम श्री वाहे गुरु तन गुरु गरीब निवा बरयाम अकेला ਬੰਦਗੀ ਤਰ ਪਾਤਸ਼ਾਹ ਤੇਰੀ ਧਨ ਕਮਾਈ ਧਨ ਕਲਗੀ ਤਰ ਪਾਤਸ਼ਾਹ ਤੇਰੀ ਧਨ ਕਮਾਈ ਹਾਂ ਜੀ ਪਾ ਕਰਨਾ ਸਕਦੀ ਤੇਰੀ ਵਡਿਆਈ ਨਾ ਸਕਦੀ ਤੇਰੀ ਵਡਿਆਈ ਹਾਂ ਤੇਰੇ ਹੀ ਗੁਣ ਗਾ ਰਹੀ ਹੈ ਕੁੱਲ ਲੁਕਾਈ ਗੁਣ ਗਾ ਰਹੀ ਹੈ ਕੁੱਲ ਲਕਾਈ ਹਾਂ ਸ਼ਬਦ ਗੁਰੂ ਨੂੰ ਆਪਣੇ ਬਖਸ਼ੀ ਗੁਰਿਆਈ ਸਾਗਰੋ ਜੈਸ ਓੜ ਤਕਾਈ ਹਾਂ ਕਰੇ ਭੁਮਤੀ ਯਾਦ ਆਪ ਹੋ ਆਣ ਸਹਾਈ ਹਾਂ ਕਰੇ ਭੁਮਤੀ ਯਾਦ ਆਪ ਹੋ ਆਣ ਸਹਾਈ ਸਹਾਈ ਯਾਦ ਤੂੰ ਜੀ ਜੀ ਦਾਤਾ ਹਾਂ ਸਾਹਿਬ ਮੇਰਾ ਤੂੰ ਜੀ
ਖੰਡਾ ਬ੍ਰਹਿਮੰਡਾਂ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸੰਗਤ ਰੂਪ ਵਿੱਚ ਸਭਾਇਮਾਨ ਗੁਰੂ ਸਰੂਪ ਗੁਰੂ ਖਾਲਸਾ ਜੀ ਸਮਾਂ ਮਿਲਿਆ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਦੀਵਾਨ ਵਿੱਚ ਕੁਛ ਸਮੇਂ ਲਈ ਆਪ ਜੀ ਦੇ ਦਰਸ਼ਨ ਦੀਦਾਰ ਕਰਦੇ ਹੋਏ ਆਪ ਜੀ ਨਾਲ ਗੁਰਮਤ ਦੇ ਵਿਚਾਰਾਂ ਦੀ ਸਾਂਝ ਆਰੰਭ ਕਰਕੇ ਗੁਰੂ ਇਤਿਹਾਸ ਦਾ ਉਪੰਨਾ ਆਪ ਜੀ ਦੀ ਸੇਵਾ ਵਿੱਚ ਕਹਿਣਾ ਆਰੰਭ ਕੀਤਾ ਜਾਏ ਜਿੱਥੋਂ ਆਪਾਂ ਪਰਸੋਂ ਪੜ੍ਹਨਾ ਛੱਡ ਕੇ ਗਏ ਸਾਂ ਕਿਉਂਕਿ ਕੱਲ੍ਹ ਗੁਰੂ ਰਾਮਦਾਸ ਮਹਾਰਾਜ ਦਾ ਆਗਮਨ ਪੁਰਬ ਸੀ ਅਵਤਾਰ ਦਿਹਾੜਾ ਸੀ ਇਸ ਕਰਕੇ ਕੱਲ੍ਹ ਦਿਨ ਦਾ ਅਤੇ ਰਾਤ ਦਾ ਦੀਵਾਨ ਅਸੀਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਰਉਪਕਾਰਾਂ ਦੀ ਕਹਾਣੀ ਨੂੰ ਸੁਣਦਿਆਂ ਪੜ੍ਹਦਿਆਂ ਦੀਵਾਨਾਂ ਵਿੱਚ ਹਾਜ਼ਰੀ ਭਰੀ ਅਤੇ ਪਰਸੋਂ ਆਪਾਂ ਇਤਿਹਾਸੀ ਵਿਚਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਹਾਨ ਜੀਵਨ 'ਤੇ ਕੇਂਦਰਿਤ ਕਰ ਰਹੇ ਸੀ ਆਓ ਉਸ ਤੋਂ ਪਹਿਲਾਂ ਕਿ ਆਪਾਂ ਆਪਣਾ ਧਿਆਨ ਇਤਿਹਾਸ ਉਸ ਪੰਨੇ 'ਤੇ ਲੈ ਕੇ ਜਾਈਏ। ਸਭ ਤੋਂ ਪਹਿਲਾਂ ਆਪਾਂ ਫਤਿਹ ਦਾ ਸਿਮਰਨ ਕਰਕੇ ਮਨਾਂ ਨੂੰ ਇਕਾਗਰ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਨਾਲ ਜੋੜ ਲਈਏ ਅਤੇ ਆਪਣੇ ਮਨਾਂ ਦੀ ਹਾਜ਼ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਲਵਾ ਦੇਈਏ। ਫਤਿਹ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਇੰਨਾ ਬਹੁ ਪੱਖੀ ਹੈ ਕਿ ਉਹਨਾਂ ਦੇ ਜੀਵਨ ਦੇ ਇੱਕ ਇੱਕ ਪਲ ਉੱਤੇ ਜੇ ਮਨੁੱਖ ਆਪਣੀ ਸਾਰੀ ਜ਼ਿੰਦਗੀ ਕਹਿਣ ਵਾਸਤੇ ਲਾ ਦੇਵੇ ਤਾਂ ਮਨੁੱਖ ਉਹਨਾਂ ਦੇ ਪਰਪਕਾਰਾਂ ਦੀ ਕਹਾਣੀ ਨੂੰ ਸੰਪੂਰਨ ਨਹੀਂ ਕਰ ਸਕਦਾ। ਇਉਂ ਮੰਨੋ ਜੇ ਪੂਰੇ ਸਮੁੰਦਰ ਜਿੰਨਾ ਦੁਨੀਆਂ 'ਤੇ ਸਮੁੰਦਰ ਆ ਉਹਦੀ ਸਿਆਹੀ ਬਣ ਜਾਏ, ਪੂਰੀ ਕਾਇਨਾਤ 'ਤੇ ਜਿੰਨੀ ਬਨਸਪਤੀ ਆ ਉਹਦੀਆਂ ਕਲਮਾਂ ਬਣ ਜਾਣ ਅਤੇ ਪੂਰੀ ਕਾਇਨਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਪਮਾ ਕਹਿਣ ਲੱਗ ਜਾਏ, ਲਿਖਣ ਲੱਗ ਜਾਏ, ਤਾਂ ਫਿਰ ਵੀ ਕਲਗੀਧਰ ਪਾਤਸ਼ਾਹ ਦੀ ਉਪਮਾ ਲਿਖੀ ਨਹੀਂ ਜਾ ਸਕਦੀ। ਇੱਕ ਕਵੀ ਨੇ ਬੜੇ ਕਮਾਲ ਦੇ ਸ਼ਬਦਾਂ ਵਿੱਚ ਇੱਕੋ ਪੰਕਤੀ ਵਿੱਚ ਉਹਨਾਂ ਦੀ ਜੀਵਨ ਦੀ ਕਹਾਣੀ ਨੂੰ ਅੰਕਿਤ ਕੀਤਾ ਹੈ। ਉਹ ਕਹਿੰਦਾ, ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ। ਉਹ ਕਹਿੰਦਾ, ਅਸਮਾਨ ਦੇ ਤਾਰਿਆਂ ਨੂੰ ਤਾਂ ਗਿਣਿਆ ਜਾ ਸਕਦਾ ਪਰ ਜਿੰਨਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਰਿਆ ਉਹਨਾਂ ਦੀ ਗਿਣਤੀ ਹੋ ਨਹੀਂ ਸਕਦੀ। ਜੇ ਅੱਜ ਹਿੰਦੁਸਤਾਨ ਦੀ ਧਰਤੀ ਦਾ ਵਜੂਦ ਹੈ ਤਾਂ ਉਹਦਾ ਨਾਂ ਹਿੰਦੁਸਤਾਨ ਹੈ ਜਿਹੜਾ ਸਾਡਾ ਪਿਤਰੀ ਦੇਸ਼ ਹੈ। ਜੇ ਅੱਜ ਉਹਦਾ ਨਾਂ ਹਿੰਦੁਸਤਾਨ ਹੈ ਤਾਂ ਸਭ ਕੁਝ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਰਨੀ ਨਾਵੇਂ ਦੀ ਬਦੌਲਤ ਹੈ। ਨਹੀਂ ਤਾਂ ਦਿੱਲੀ ਦੇ ਤਖ਼ਤ 'ਤੇ ਜਿਹੜਾ ਬਾਦਸ਼ਾਹ ਬੈਠਾ ਸੀ ਔਰੰਗਜ਼ੇਬ, ਉਹ ਸ਼ਬਦ ਜਿਹੜਾ ਸਾਡੇ ਹਿੰਦੁਸਤਾਨ ਦਾ ਪਹਿਲਾ ਅੱਖਰ ਹੈ ਅਤੇ ਪਹਿਲੇ ਦੋ ਅੱਖਰਾਂ ਨਾਲ ਜਿਹੜਾ ਧਰਮ ਸਪਸ਼ਟ ਹੋ ਜਾਂਦਾ, ਉਸ ਧਰਮ ਨੂੰ ਮੁਕਾਉਣ ਦਾ ਤਾਂ ਉਹਨੇ ਡੰਕੇ ਦੀ ਚੋਟ ਨਾਲ ਐਲਾਨ ਕੀਤਾ ਸੀ। ਜੇ ਆਪਣਾ ਧਰਮ ਛੱਡ ਕੇ ਮੇਰੇ ਧਰਮ 'ਚ ਆ ਜਾਓਗੇ ਤੁਹਾਡਾ ਜੀਵਨ ਬਚ ਜਾਏਗਾ, ਨਹੀਂ ਤਾਂ ਤੁਹਾਡੇ ਜੀਵਨ ਦਾ ਅੰਤ ਹੋ ਜਾਏਗਾ। ਅਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਫਿਰ ਉਹ ਆਓ ਉਸ ਧਰਮ ਨੂੰ ਬਚਾਉਣ ਵਾਸਤੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਦਿੱਲੀ ਵੱਲ ਘੱਲਿਆ ਅਤੇ ਸ਼ਹਿਰ ਨੇ ਬੜੀਆਂ ਕਮਾਲ ਦੀਆਂ ਲਾਈਨਾਂ ਲਿਖੀਆਂ ਮੇਰੇ ਕਲਗੀਧਰ ਪਾਤਸ਼ਾਹ ਦੀ ਉਸਤਤ ਵਿੱਚ। ਉਹ ਲਿਖਦਾ ਵੀ, ਹਰ ਕੋਈ ਸੋਚਦਾ ਦਿਲ ਦਿਮਾਗ ਅੰਦਰ ਮੈਂ ਹਾਈ ਕੋਰਟ ਦਾ ਜੱਜ ਸੁਪਰੀਮ ਹੋਵਾਂ। ਹਰ ਬੰਦਾ ਤਰੱਕੀ ਕਰਨੀ ਚਾਹੁੰਦਾ, ਹਰ ਕੋਈ ਸੋਚਦਾ ਦਿਲ ਦਿਮਾਗ ਅੰਦਰ ਮੈਂ ਹਾਈ ਕੋਰਟ ਦਾ ਜੱਜ ਸੁਪਰੀਮ ਹੋਵਾਂ, ਸਿਆਣਾ ਹੋਏ ਕਿ ਕਰਾਂ ਵਕਾਲਤਾਂ ਨੂੰ, ਪੜ੍ਹਿਆ ਹੋਇਆ ਕੋਈ ਵੱਡਾ ਮੁਨੀਮ ਹੋਵਾਂ, ਕੋਈ ਕਹਿੰਦਾ ਮੈਂ ਦੇਸ਼ ਦੇ ਦੁੱਖ ਤੋੜਾਂ, ਵਿੱਚ ਦੇਸ਼ ਦੇ ਵੱਡਾ ਹਕੀਮ ਹੋਵਾਂ, ਪਰ ਸਿੰਘੋ ਆਖਿਆ ਸ਼੍ਰੀ ਦਸ਼ਮੇਸ਼ ਜੀ ਨੇ, ਬਾਪੂ ਤੂੰ ਜਾ ਦਿੱਲੀ ਮੈਂ ਯਤੀਮ ਹੋਵਾਂ। ਕਿਸੇ ਨੇ ਜੀਵਨ ਨੂੰ ਬਚਾਉਣ ਵਾਸਤੇ ਆਪ ਯਤੀਮ ਹੋਣਾ ਪ੍ਰਵਾਨ ਕਰ ਲਿਆ। 8 ਸਾਲਾਂ ਤੋਂ ਜ਼ਿਆਦਾ ਥੋੜ੍ਹੀ ਜਿਹੀ ਉਮਰ ਹੈ, 9 ਸਾਲ ਤੋਂ ਘੱਟ ਹੈ। ਅਤੇ ਹੁਣ ਕਲਗੀਧਰ ਪਾਤਸ਼ਾਹ ਨੇ ਜਦੋਂ ਭਾਈ ਜੈਤੇ ਦੇ ਹੱਥਾਂ ਵਿੱਚ ਗੁਰੂ ਪਿਤਾ ਦਾ ਸੀਸ ਵੇਖਿਆ ਸੀ, ਸਵਾਲ ਕੀਤਾ ਸੀ, ਜੈਤਿਆ ਦਿੱਲੀ ਵਿੱਚ ਕਿੰਨੇ ਸਿੱਖ ਰਹਿੰਦੇ ਸਨ? ਜੈਤੇ ਨੇ ਜਵਾਬ ਦਿੱਤਾ, ਮਹਾਰਾਜ ਸਿੱਖਾਂ ਦੀ ਕੋਈ ਪਹਿਚਾਣ ਨਹੀਂ। ਅਤੇ ਮਹਾਰਾਜ ਨੇ ਆਖਿਆ ਸੀ, ਜੈਤਿਆ ਫਿਰ ਮੈਂ ਦੁਨੀਆਂ ਉੱਤੇ ਇੱਕ ਐਸਾ ਸਿੱਖ ਬਣਾਵਾਂਗਾ ਜੋ ਸੈਂਕੜੇ ਨਹੀਂ ਹਜ਼ਾਰਾਂ ਨਹੀਂ ਲੱਖਾਂ ਅਤੇ ਕਰੋੜਾਂ ਵਿੱਚੋਂ ਪਹਿਚਾਣਿਆ ਜਾਵੇ। ਅਤੇ ਸਿੱਖ ਨੂੰ ਨਵੀਂ ਪਹਿਚਾਣ ਦੇਣ ਲਈ ਮਹਾਰਾਜ ਨੇ ਫਿਰ ਆਪਣੇ ਜੀਵਨ ਦੇ ਪਰਪਕਾਰਾਂ ਦੀ ਕਹਾਣੀ ਨੂੰ ਕਰਨਾ ਆਰੰਭ ਕੀਤਾ। ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਸਿੱਖਾਂ ਦੇ ਮਾਲਾ ਵਾਲੇ ਹੱਥਾਂ ਵਿੱਚ ਤੇਗਾਂ ਪਕੜਾਈਆਂ ਅਤੇ ਨਾਲ ਹੀ ਦੀਵਾਨ ਨਾਨਚਾ ਨੂੰ ਇਸ਼ਾਰਾ ਕਰਕੇ ਆਪਣੇ ਦਰਬਾਰ ਵਿੱਚ ਇੱਕ ਨਗਾਰਾ ਮੜਵਾ ਕੇ ਲਿਆਉਣ ਵਾਸਤੇ ਕਿਹਾ। ਉਹ ਨਗਾਰਾ ਆਇਆ, ਉਹਦਾ ਨਾਂ ਰੱਖਿਆ ਗਿਆ ਰਣਜੀਤ ਨਗਾਰਾ। ਜਦੋਂ ਇਹਨਾਂ 'ਤੇ ਚੋਟਾਂ ਪਈਆਂ ਅਤੇ 22 ਧਾਰ ਦੇ ਪਹਾੜੀ ਰਾਜਿਆਂ ਦੇ ਦਿਲ ਦਹਿਲ ਉੱਠੇ ਅਤੇ ਉਹਨਾਂ ਨੇ ਆਪਣੇ ਆਪ ਵਿੱਚ ਇੱਕ ਸਭਾ ਬੁਲਾਈ, ਰਾਜਿਆਂ ਨੇ ਸਭਾ ਬੁਲਾਈ ਅਤੇ ਸਭਾ ਦਾ ਜਿਹੜਾ ਆਗੂ ਹੈ ਉਹ ਹੈ ਰਾਜਾ ਭੀਮ ਚੰਦ ਕਹਿਲੂਰ ਦਾ ਮਾਲਕ, ਜਿਹੜਾ ਪਹਾੜੀ ਰਾਜਿਆਂ ਨਾਲ ਸਭ ਤੋਂ ਵੱਡੀ ਰਿਆਸਤ ਦਾ ਮਾਲਕ ਹੈ ਅਤੇ ਅਨੰਦਪੁਰ ਸਾਹਿਬ ਦੀ ਧਰਤੀ ਹੈ ਜਿਹੜੀ ਉਹਦੇ ਰਾਜ ਦੇ ਅਧੀਨ ਹੈ। ਜਦੋਂ ਰਾਜਾ ਭੀਮ ਚੰਦ ਦੇ ਕੰਨਾਂ ਵਿੱਚ ਰਣਜੀਤ ਨਗਾਰੇ ਦੀ ਧਮਕ ਪਈ, ਉਹਨੇ ਉਸੇ ਸਮੇਂ ਆਪਣੇ ਨਾਲ ਦੇ ਅਹਿਲਕਾਰਾਂ ਨੂੰ, ਆਪਣੇ ਸੈਨਾਪਤੀਆਂ ਅਤੇ ਵਜ਼ੀਰਾਂ ਨੂੰ ਬੁਲਾਇਆ। ਆਖਣ ਲੱਗਾ, ਤੱਕੋ ਕੀ ਕੁਝ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹੋ ਰਿਹਾ, ਜਰਾ ਕੰਨ ਲਾ ਕੇ ਸੁਣੋ ਕਿਹੜੀ ਆਵਾਜ਼ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਆਉਂਦੀ ਹੈ। ਹੁਣ ਰਾਜਾ ਭੀਮ ਚੰਦ ਆਪਣੇ ਰਾਜ ਦਰਬਾਰ ਵਿੱਚ ਸਭਾ ਬੁਲਾ ਕੇ ਆਪਣੇ ਸੈਨਾਪਤੀ ਅਤੇ ਵਜ਼ੀਰ ਜਿਹੜੇ ਬੈਠੇ ਨੇ ਉਹਦੇ ਰਾਜ ਦਰਬਾਰ ਵਿੱਚ, ਉਹਨਾਂ ਨੂੰ ਮੁਖਾਤਬ ਹੋ ਕੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਉਹਨਾਂ ਦਾ ਧਿਆਨ ਕੇਂਦਰਿਤ ਕਰਨ ਵਾਸਤੇ ਆਪਣੀ ਜ਼ਬਾਨ ਵਿੱਚੋਂ ਜੋ ਗੱਲਾਂ ਕਰਦਾ, ਉਹਦੀ ਕਹਾਣੀ ਮੇਰੇ ਸਾਥੀ ਆਪ ਦੇ ਸਾਹਮਣੇ ਕਿਉਂ ਕਹਿ ਰਹੇ।
ਭੀਮ ਚੰਦ ਦਰਬਾਰ ਸਜਾਵੇ, ਗੁੱਸੇ ਦੇ ਵਿੱਚ ਭੀਮ ਚੰਦ ਦਰਬਾਰ ਸਜਾਵੇ, ਮੱਥੇ ਪਾਈਆਂ ਤਿਉੜੀਆਂ ਬੈਠਾ ਵੱਟ ਖਾਵੇ, ਓ ਮੱਥੇ ਪਾਈਆਂ ਤਿਉੜੀਆਂ ਬੈਠਾ ਵੱਟ ਖਾਵੇ। ਸੈਨਾਪਤੀ ਵਜ਼ੀਰ ਜੋ ਸਭ ਤਾਈਂ ਬੁਲਾਵੇ, ਸੈਨਾਪਤੀ ਵਜ਼ੀਰ ਜੋ ਸਭ ਤਾਈਂ ਬੁਲਾਵੇ, ਕਹਿੰਦਾ ਗੂੰਜ ਆਨੰਦਪੁਰੋਂ ਧੌਂਸੇ ਦੀ ਆਵੇ, ਹੋ ਕਹਿੰਦਾ ਗੂੰਜ ਆਨੰਦਪੁਰੋਂ ਧੌਂਸੇ ਦੀ ਆਵੇ। ਵੇਖੋ ਦਸਮਾਂ ਪਾਤਸ਼ਾਹ ਕੋਈ ਬਣਤ ਬਣਾਵੇ, ਵੇਖੋ ਦਸਮਾਂ ਪਾਤਸ਼ਾਹ ਕੋਈ ਬਣਤ ਬਣਾਵੇ, ਖਤਰੇ ਵਿੱਚ ਕਹਿਲੂਰ ਹੈ ਰਾਜਾ ਫੁਰਮਾਵੇ, ਹੋ ਖਤਰੇ ਵਿੱਚ ਕਹਿਲੂਰ ਹੈ ਰਾਜਾ ਫੁਰਮਾਵੇ। Thank you. ਦਿਆ ਸਿੱਖਾਂ ਨੂੰ ਹੋ ਸ਼ਸਤਰ ਵਿੱਦਿਆ ਸਿੱਖਾਂ ਨੂੰ ਦਸ਼ਮੇ ਸਿਖਾਵੇ ਸ਼ਸਤਰ ਵਿੱਦਿਆ ਸਿੱਖਾਂ ਨੂੰ ਦਸ਼ਮੇ ਸਿਖਾਵੇ ਦਸ ਪਮਦੀ ਖੋਲ ਕੇ ਕੀ ਕਰਿਆ ਜਾਵੇ ਹੋ ਦਸ ਪਮਦੀ ਖੋਲ ਕੇ ਕੀ ਕਰਿਆ ਜਾਵੇ ਹੋ ਦਸ ਪਮਦੀ ਖੋਲ ਕੇ ਕੀ ਕਰਿਆ ਜਾਵੇ
ਰਾਜਾ ਭੀਮ ਚੰਦ ਦੇ ਦਰਬਾਰ ਵਿੱਚ ਉਹਦੇ ਅਹਿਲਕਾਰ ਉਹਦੇ ਵਜ਼ੀਰ ਉਹਦੇ ਸੈਨਾਪਤੀ ਬੈਠੇ ਨੇ ਅਤੇ ਰਾਜਾ ਭੀਮ ਚੰਦ ਨੇ ਆਖਿਆ ਆਪਣਾ ਰਾਜ ਖਤਰੇ ਵਿੱਚ ਹੈ ਮੇਰੇ ਤਖਤ ਨੂੰ ਖਤਰਾ ਹੈ ਯਾਦ ਰੱਖੋ ਜੇ ਮੇਰਾ ਤਖਤ ਚਲਾ ਗਿਆ ਤਾਂ ਤੁਹਾਡੇ ਕੋਲ ਜਿਹੜੀਆਂ ਸਹੂਲਤਾਂ ਨੇ ਸਾਰੀਆਂ ਖਤਮ ਹੋ ਜਾਣਗੀਆਂ ਸਾਰਿਆਂ ਨੇ ਬੜੀ ਹੈਰਾਨੀ ਨਾਲ ਪੁੱਛਿਆ ਰਾਜਾ ਭੀਮ ਚੰਦ ਸਾਡੇ ਰਾਜ ਨੂੰ ਖਤਰਾ ਕਿੱਥੋਂ ਹੈ ਅਤੇ ਰਾਜਾ ਭੀਮ ਚੰਦ ਨੇ ਆਖਿਆ ਸੁਣੋ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਜਿਹੜੀ ਆਵਾਜ਼ ਆਉਂਦੀ ਹੈ ਉੱਥੇ ਨਗਾਰੇ ਦੀ ਧਮਕ ਸ਼ਾਇਦ ਤੁਹਾਨੂੰ ਸੁਣਾਈ ਨਹੀਂ ਦਿੰਦੀ ਮੈਨੂੰ ਸੁਣਾਈ ਦਿੰਦੀ ਹੈ ਅਤੇ ਅੱਜ ਜੇ ਉੱਥੇ ਨਗਾਰਾ ਵੱਜਦਾ ਜੇ ਦਸ਼ਮੇਸ਼ ਪਿਤਾ ਨੇ ਆਪਣੇ ਸਿੱਖਾਂ ਦੇ ਮਾਲਾ ਵਾਲੇ ਹੱਥਾਂ ਵਿੱਚ ਤੇਗਾਂ ਦਿੱਤੀਆਂ ਨੇ ਤੁਹਾਨੂੰ ਇਸ ਗੱਲ ਦਾ ਤਾਂ ਪਤਾ ਹੈ ਕਿ ਦਸਵਾਂ ਪਾਤਸ਼ਾਹ ਆਪਣੇ ਸਿਰ ਉੱਤੇ ਕਲਗੀ ਲਾਉਂਦਾ ਕਲਗੀ ਤਾਂ ਬਾਦਸ਼ਾਹ ਲਾਉਂਦੇ ਨੇ ਉੱਥੇ ਇੱਕ ਦਰਵੇਸ਼ ਆਪਣੇ ਸੀਸ ਉੱਤੇ ਕਲਗੀ ਲਾਉਂਦਾ ਅਤੇ ਤੁਹਾਡੇ ਕੋਲ ਖਬਰਾਂ ਪਹੁੰਚੀਆਂ ਹੋਈਆਂ ਨੇ ਕਿ ਉਹਨੇ ਆਪਣੇ ਹੱਥ ਉੱਤੇ ਬਾਜ ਵੀ ਰੱਖਿਆ ਹੋਇਆ ਮੈਂ ਉਸ ਦਿਨ ਜ਼ਿਕਰ ਕਰਦਿਆਂ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਸਨ ਕਿ ਤਿੰਨ ਚੀਜ਼ਾਂ ਕੋਈ ਆਮ ਬੰਦਾ ਦੁਨੀਆਦਾਰ ਰੱਖ ਨਹੀਂ ਸੀ ਸਕਦਾ ਹੱਥ ਉੱਤੇ ਬਾਜ ਆਪਣੇ ਦਰਬਾਰ ਵਿੱਚ ਨਗਾਰਾ ਅਤੇ ਸੀਸ ਉੱਤੇ ਕਲਗੀ ਇਹ ਕੇਵਲ ਬਾਦਸ਼ਾਹ ਹੀ ਤਿੰਨ ਸਨ ਅਤੇ ਬਾਦਸ਼ਾਹਾਂ ਦੇ ਕੋਲ ਹੁੰਦੀਆਂ ਸਨ ਨਵਾਬ ਸੁਲਤਾਨ ਅਤੇ ਬਾਦਸ਼ਾਹ ਇਹਨਾਂ ਚੀਜ਼ਾਂ ਨੂੰ ਰੱਖਦੇ ਸਨ ਕੋਈ ਆਮ ਬੰਦਾ ਇਹਨਾਂ ਤਿੰਨਾਂ ਚੀਜ਼ਾਂ ਨੂੰ ਲਾ ਨਹੀਂ ਸੀ ਸਕਦਾ ਨਾ ਆਪਣੇ ਦਰਬਾਰ ਵਿੱਚ ਨਗਾਰਾ ਵਜਾ ਸਕਦਾ ਸੀ ਨਾ ਆਪਣੇ ਸੀਸ ਉੱਤੇ ਕਲਗੀ ਲਾ ਸਕਦਾ ਸੀ ਅਤੇ ਨਾ ਆਪਣੇ ਹੱਥ ਉੱਤੇ ਬਾਜ ਸਜਾ ਸਕਦਾ ਸੀ ਹੁਣ ਦਿੱਲੀ ਦੇ ਤਖ਼ਤ 'ਤੇ ਕੌਣ ਬੈਠਾ ਹੈ ਅਤੇ ਉਹਦੇ ਰਾਜ ਕਰਨ ਦੀ ਵਿਧੀ ਕੀ ਹੈ ਕਿਉਂਕਿ ਹਰ ਰਾਜੇ ਦੀ ਆਪਣੀ ਰਾਜ ਕਰਨ ਦੀ ਇੱਕ ਤਕਨੀਕ ਹੁੰਦੀ ਹੈ ਵਿਧੀ ਹੁੰਦੀ ਹੈ ਜਿਹੜਾ ਡੈਮੋਕਰੇਟਿਕ ਸਿਸਟਮ ਹੈ ਇਹਦੇ ਵਿੱਚ ਤਕਨੀਕ ਹੋਰ ਹੁੰਦੀ ਹੈ ਅਤੇ ਜਿਹੜਾ ਪਿਤਾ ਪੁਰਖੀ ਰਾਜ ਹੈ ਉਹਦੇ ਵਿੱਚ ਤਕਨੀਕ ਹੋਰ ਹੁੰਦੀ ਹੈ ਅੱਜ ਜਦੋਂ ਅਸੀਂ ਪੰਜਾਬ ਦੀ ਧਰਤੀ 'ਤੇ ਨਿਗਾਹ ਮਾਰਦੇ ਹਾਂ ਅਸੀਂ ਉਹਨਾਂ ਜ਼ਿਕਰ ਕਰਦੇ ਹਾਂ ਕਿ ਡੇਰਾਬਾਦ ਗੁਰੂ ਡੰਮ ਅਖੌਤੀ ਡੇਰਾਬਾਦ ਦਿਨੋਂ ਦਿਨ ਭਨਵਦਾ ਜਾ ਰਿਹਾ ਦਿਨੋਂ ਦਿਨ ਫੈਲਦਾ ਜਾ ਰਿਹਾ ਤੁਹਾਨੂੰ ਪਤਾ ਵੀ ਇਹ ਡੇਰਾਬਾਦ ਕਿਉਂ ਫੈਲਦਾ ਇਹਦੇ ਪਿੱਛੇ ਕੁਝ ਰਾਜਸੀ ਸ਼ਕਤੀਆਂ ਕੰਮ ਕਰਦੀਆਂ ਹੁੰਦੀਆਂ ਨੇ ਤੁਸੀਂ ਸਿਆਣੇ ਪੜ੍ਹੇ ਲਿਖੇ ਸੂਝਵਾਨ ਸੱਜਣ ਬੈਠੇ ਹੋ ਅਤੇ ਪਿਤਾ ਪੁਰਖੀ ਰਾਜ ਵਿੱਚ ਇਹ ਗੱਲ ਦਾ ਧਿਆਨ ਰੱਖਿਆ ਜਾਂਦਾ ਕਿ ਬਹੁਤੇ ਲੋਕ ਇੱਕ ਬੰਦੇ ਨਾਲ ਜੁੜ ਨਾ ਜਾਣ ਜੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਦੇ ਕਾਰਨਾਂ ਨੂੰ ਲੱਭੋਗੇ ਨਾ ਜੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦੇ ਕਾਰਨਾਂ ਨੂੰ ਲੱਭੋਗੇ ਇਹ ਗੱਲਾਂ ਆਪਣੇ ਆਪ ਸਪਸ਼ਟ ਹੋ ਜਾਣਗੀਆਂ ਕਿਉਂਕਿ ਬਾਕੀ ਧਰਮਾਂ ਦੇ ਲੋਕ ਸਿੱਖ ਧਰਮ ਵੱਲ ਆ ਰਹੇ ਸਨ ਅਤੇ ਜਿਹੜਾ ਪਿਤਾ ਪੁਰਖੀ ਰਾਜ ਹੈ ਉਹ ਕਹਿੰਦਾ ਜੇ ਇੱਕ ਬੰਦੇ ਕੋਲ ਬਹੁਤੇ ਬੰਦੇ ਆਉਣ ਲੱਗ ਪਏ ਕੱਲ੍ਹ ਨੂੰ ਮੇਰੇ ਲਈ ਖਤਰਾ ਬਣ ਜਾਏਗਾ ਇਸ ਕਰਕੇ ਉਹ ਕਦੇ ਵੀ ਇੱਕ ਬੰਦੇ ਦੇ ਕੋਲ ਇੱਕ ਸ਼ਖਸੀਅਤ ਦੇ ਕੋਲ ਆਮ ਲੋਕਾਂ ਨੂੰ ਇਕੱਠੇ ਹੋਣ ਤੋਂ ਸਦਾ ਵਾਸਤੇ ਰੋਕਦਾ ਤਾਂ ਕਿ ਉਹਦੇ ਕੋਲ ਬਹੁਤੀ ਪਾਵਰ ਨਾ ਹੋ ਜਾਏ ਬਹੁਤੀ ਸਮਰੱਥਾ ਨਾ ਹੋ ਜਾਏ ਤਾਕਤ ਨਾ ਹੋ ਜਾਏ ਸਭ ਤੋਂ ਵੱਡੀ ਪਾਵਰ ਹੁੰਦੀ ਹੈ ਬੰਦਿਆਂ ਦੀ ਮਨੁੱਖਾਂ ਦੀ ਮਾਨਵਤਾ ਦੀ ਜਿਹਦੇ ਕੋਲ ਜ਼ਿਆਦਾ ਜਿੰਨੀ ਮੈਨ ਪਾਵਰ ਹੈ ਉਹਦੀ ਤਾਕਤ ਜ਼ਿਆਦੇ ਹੈ ਅਤੇ ਜਿਹੜਾ ਪਿਤਾ ਪੁਰਖੀ ਰਾਜ ਹੁੰਦਾ ਇਸ ਗੱਲ ਲਈ ਹਮੇਸ਼ਾ ਸੁਚੇਤ ਰਹਿੰਦੇ ਆ ਕਿ ਬਹੁਤੇ ਬੰਦੇ ਇੱਕ ਬੰਦੇ ਦੇ ਕੋਲ ਚਲੇ ਨਾ ਜਾਣ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਦਾ ਕਾਰਨ ਇਹ ਵੀ ਸੀ ਜਦੋਂ ਕਸ਼ਮੀਰੀ ਪੰਡਤਾਂ ਨੇ ਲਿਖ ਕੇ ਦੇ ਦਿੱਤਾ ਜੇ ਗੁਰੂ ਤੇਗ ਬਹਾਦਰ ਮਹਾਰਾਜ ਇਸਲਾਮ ਵਿੱਚ ਆ ਜਾਣ ਅਸੀਂ ਸਾਰੇ ਆ ਜਾਵਾਂਗੇ ਔਰੰਗਜ਼ੇਬ ਦੇ ਸ਼ੈਤਾਨ ਮਨ ਨੇ ਸੋਚਿਆ ਜੇ ਹਿੰਦੂ ਧਰਮ ਨੂੰ ਮੰਨਣ ਵਾਲੇ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੁੜੇ ਹੋਏ ਨੇ ਤੇ ਮੇਰੇ ਲਈ ਤਾਂ ਬਹੁਤ ਵੱਡਾ ਖਤਰਾ ਹੈ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕਾਂ ਦੀ ਗਿਣਤੀ ਹਿੰਦੁਸਤਾਨ ਵਿੱਚ ਬਹੁਤ ਹੈ ਅਤੇ ਸਿੱਖ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਕਾਲ ਵਿੱਚ ਜੰਗਾਂ ਅਤੇ ਯੁੱਧਾਂ ਦਾ ਅਭਿਆਸ ਕਰ ਚੁੱਕੇ ਨੇ ਜੇ ਗੁਰੂ ਤੇਗ ਬਹਾਦਰ ਮਹਾਰਾਜ ਨਾਲ ਇਹ ਧਰਮ ਨੂੰ ਮੰਨਣ ਵਾਲੇ ਲੋਕ ਜੁੜ ਗਏ ਤਾਂ ਮੇਰੇ ਵਾਸਤੇ ਬਹੁਤ ਵੱਡਾ ਖਤਰਾ ਹੋ ਜਾਏ ਲੇਕਿਨ ਡੈਮੋਕਰੇਟਿਕ ਸਿਸਟਮ ਜਿਹਨੂੰ ਲੋਕਤੰਤਰ ਕਹਿੰਦੇ ਆ ਵੋਟਾਂ ਦਾ ਰਾਜ ਇਹਦੇ ਵਿੱਚ ਨੀਤੀ ਬਿਲਕੁਲ ਉਲਟ ਹੁੰਦੀ ਇਹਦੇ ਵਿੱਚ ਜਿਹੜੇ ਰਾਜ ਕਰਨ ਵਾਲੇ ਲੋਕ ਹੁੰਦੇ ਨੇ ਵੋਟਾਂ ਲੈਣ ਵਾਲੇ ਲੋਕ ਹੁੰਦੇ ਨੇ ਉਹਨਾਂ ਦਾ ਯਤਨ ਹੁੰਦਾ ਕਿ ਬਹੁਤੇ ਤੋਂ ਬਹੁਤੇ ਬੰਦੇ ਇੱਕ ਬੰਦੇ ਨਾਲ ਜੁੜ ਜਾਣ ਕਿਉਂਕਿ ਉਹ ਬੰਦੇ ਨੂੰ ਖਰੀਦ ਲਓ ਉਹ ਬੰਦੇ ਨਾਲ ਆਪਣੀ ਗਲਤ ਤੁਰਪ ਕਰ ਲਓ ਉਹ ਬੰਦੇ ਨਾਲ ਆਪਣੀ ਸਾਂਝ ਬਣਾ ਲਓ ਉਹਦੇ ਜਿੰਨੇ ਪੈਰੋਕਾਰ ਨੇ ਨਾ ਸਾਰੀਆਂ ਵੋਟਾਂ ਤੁਹਾਨੂੰ ਅਤੇ ਤੁਹਾਡੀ ਪਾਰਟੀ ਨੂੰ ਪੈ ਜਾਣਗੀਆਂ ਡੇਰਾਬਾਦ ਕਿਉਂ ਫੈਲ ਰਿਹਾ ਡੇਰਾਬਾਦ ਦੇ ਪਨਪਣ ਦਾ ਕਾਰਨ ਕੀ ਹੈ ਕਿਉਂਕਿ ਸਰਕਾਰਾਂ ਨੇ ਜਿਹੜੀਆਂ ਉਹਨਾਂ ਨੂੰ ਗੁਪਤ ਰੂਪ ਵਿੱਚ ਬਹੁਤ ਵੱਡੀ ਮਦਦ ਕਰਦੀਆਂ ਨੇ ਹਰ ਤਰੀਕੇ ਨਾਲ ਉਹਨਾਂ ਨੂੰ ਸੁੱਖ ਸਹੂਲਤਾਂ ਉਪਲਬਧ ਕਰਾਉਂਦੀਆਂ ਨੇ ਤਾਂ ਕਿ ਇੱਕ ਬੰਦੇ ਇੱਕ ਡੇਰੇ ਦੇ ਜਿੰਨੇ ਪੈਰੋਕਾਰ ਨੇ ਸਾਰੀਆਂ ਵੋਟਾਂ ਨੇ ਜਿਹੜੀਆਂ ਉਹਨਾਂ ਦੀ ਪਾਰਟੀ ਨੂੰ ਪੋਲ ਹੋ ਜਾਣ। ਇਸ ਕਰਕੇ ਅੱਜ ਗੁਰੂ ਡੰਮ ਅਤੇ ਡੇਰਾਬਾਦ ਹੈ ਜਿਹੜਾ ਸਿੱਖ ਧਰਮ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਕਈ ਵਾਰੀ ਸਿੱਖੀ ਦੀ ਆੜ ਵਿੱਚ ਵੀ ਐਸਾ ਕੁਝ ਹੋ ਰਿਹਾ। ਮੈਂ ਉਹਨਾਂ ਪ੍ਰਚਾਰਕਾਂ ਵਿੱਚੋਂ ਨਹੀਂ ਜਿਹੜੇ ਕੇਵਲ ਅਤੇ ਕੇਵਲ ਨੁਕਤਾਚੀਨੀ ਕਰਨ ਵਾਲੇ ਹੁੰਦੇ ਨੇ, ਕਿਉਂਕਿ ਕੰਮ ਕਰਕੇ ਦਿਖਾਉਣਾ ਬਹੁਤ ਔਖਾ ਹੁੰਦਾ। ਕਿਸੇ ਦੀ ਨੁਕਤਾਚੀਨੀ ਕਰਨੀ ਬਹੁਤ ਸੌਖੀ, ਜਿਹਦੀ ਮਰਜ਼ੀ ਕਰ ਦਿਓ। ਜਿੰਨੇ ਬੰਦੇ ਵੀ ਤੁਹਾਨੂੰ ਕੰਮ ਕਰਨ ਵਾਲੇ ਮਿਲ ਗਏ, ਤੁਸੀਂ ਮੈਂ ਕੋਈ ਬੰਦਾ ਜਿਹੜਾ ਕੰਮ ਕਰਦਾ ਨਾ, ਉਹ ਤੋਂ ਕੰਮ ਕਰਦਿਆਂ ਤੋਂ ਉਹਦੇ 'ਚੋਂ ਗਲਤੀਆਂ ਰਹਿਣਗੀਆਂ, ਉਹਦੇ 'ਚ ਉਹਦੇ ਨਾ ਕੋਈ ਘਾਟ ਕੰਮ ਵਿੱਚ ਰਹਿ ਜਾਏਗੀ। ਅਸੀਂ ਘਰ ਵਿੱਚ ਕੰਮ ਕਰਨਾ ਹੁੰਦਾ, ਕੰਮ ਕਰਦਿਆਂ ਕਰਦਿਆਂ ਕੋਈ ਨਾ ਕੋਈ ਖਰਾਬੀ ਸਾਡੇ ਕੋਲ ਰਹਿ ਜਾਂਦੀ। ਸਿੱਖ ਸੰਪਰਦਾਵਾਂ, ਸਿੱਖ ਸੰਸਥਾਵਾਂ ਜਿੰਨੀਆਂ ਕੰਮ ਕਰਦੀਆਂ ਨੇ ਨਾ, ਕਈ ਵਾਰੀ ਊਣਤਾਈਆਂ ਰਹਿ ਜਾਂਦੀਆਂ ਨੇ, ਅਤੇ ਕੇਵਲ ਉਹਨਾਂ ਦੀਆਂ ਊਣਤਾਈਆਂ ਨਹੀਂ ਵਿਚਾਰਨੀਆਂ ਚਾਹੀਦੀਆਂ। ਯਾਦ ਰੱਖਿਓ, ਜੇ ਬਹੁਤ ਕੁਝ ਨੈਗੇਟਿਵ ਹੋ ਰਿਹਾ, ਮਾੜਾ ਹੋ ਰਿਹਾ, ਤਾਂ ਬਹੁਤ ਕੁਝ ਪੋਜੀਟਿਵ ਵੀ ਹੋ ਰਿਹਾ। ਜੇ ਮਨੁੱਖ ਦੀ ਸੋਚ ਪੋਜੀਟਿਵ ਹੋਵੇ, ਚੰਗੀ ਹੋਵੇ, ਤਾਂ ਚੰਗੇ ਪਾਸੇ ਨੂੰ ਸੋਚਦਾ, ਬਹੁਤ ਕੁਝ ਚੰਗਾ ਵੀ ਹੋ ਰਿਹਾ। ਅਤੇ ਜਿਹੜੇ ਬੰਦੇ ਦੀ ਆਪਣੀ ਸੋਚ ਨਾ ਪੱਕੀ ਹੈ, ਉਹਨੇ ਹਮੇਸ਼ਾ ਮਾੜੇ ਦੀ ਗੱਲ ਕਰਨੀ ਹੈ, ਮਾੜਾ ਹੋ ਰਿਹਾ, ਆਹ ਵੀ ਮਾੜਾ ਹੋ ਗਿਆ, ਆਹ ਵੀ ਮਾੜਾ ਹੋ ਗਿਆ। ਮੈਂ ਮੰਨਦਾ ਹਾਂ ਕੁਝ ਮਾੜਾ ਹੋ ਰਿਹਾ ਹੋਵੇਗਾ, ਲੇਕਿਨ ਚੰਗਾ ਵੀ ਬਹੁਤ ਹੋ ਰਿਹਾ। ਧਰਮ ਦੇ ਨਾਂ 'ਤੇ ਪਖੰਡ ਵੀ ਹੋਵੇਗਾ, ਲੇਕਿਨ ਧਰਮ ਦੀ ਦੁਨੀਆਂ ਵਿੱਚ ਚੰਗੇ ਬੰਦੇ, ਨੇਕ ਬੰਦੇ, ਵਧੀਆ ਇਨਸਾਨ ਵੀ ਬਹੁਤ ਨੇ, ਸੇਵਾ ਕਰਨ ਵਾਲੇ ਵੀ ਬਹੁਤ ਨੇ। ਜਿਨ੍ਹਾਂ ਨੇ ਸੇਵਾ ਕਰਨ ਵਾਲਿਆਂ ਨੂੰ ਰਾਤ ਨੂੰ ਆ ਕੇ 11 ਵਜੇ ਆ ਕੇ ਸੇਵਾਦਾਰ ਵੱਡੇ ਵੱਡੇ ਜੂਠੇ ਬਰਤਨ ਸਾਫ ਕਰਕੇ ਜਾਂਦੇ ਨੇ, ਉਹਨਾਂ ਨੂੰ ਕੀ ਲਾਲਚ ਹੈ? ਉਹਨਾਂ ਨੇ ਕਿਹੜੀ ਗੱਦੀ ਲੈਣੀ ਹੈ? ਉਹ ਤੇ ਲੋਕਾਂ ਕੋਲੋਂ ਲੋਕੇ ਆਉਂਦੇ ਨੇ ਤੇ ਸੇਵਾ ਕਰਕੇ ਚਲੇ ਜਾਂਦੇ ਨੇ। ਜਿਹੜੇ ਚੁੱਪ ਚਪੀਤੇ ਆਉਂਦੇ ਨੇ, ਗੋਲਕ ਵਿੱਚ $1,000 ਪਾ ਕੇ ਚਲੇ ਜਾਂਦੇ ਨੇ, ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦਿੰਦੇ, ਕੇਵਲ ਭਾਵਨਾ ਹੈ। ਗੁਰੂ ਕਿਰਪਾ ਕਰੇ, ਅਸੀਂ ਪੋਜੀਟਿਵ ਸੋਚ ਲੈ ਕੇ ਚੱਲਣਾ ਹੁੰਦਾ। ਜਦੋਂ ਮਨੁੱਖ ਪੋਜੀਟਿਵ ਸੋਚ ਲੈ ਕੇ ਚੱਲੇਗਾ, ਜ਼ਰੂਰ ਪਰਮਾਤਮਾ ਉਹਦੇ ਸਿਰ ਉੱਤੇ ਰਹਿਮਤ ਪ੍ਰਾਪਤ ਰੱਖੇਗਾ। ਗੱਲ ਲੰਬੀ ਨਾ ਹੋ ਜਾਏ, ਗੱਲ ਆਪਣੀ ਇੱਥੇ ਤੁਰੀ ਹੋਈ ਸੀ ਕਿ ਰਾਜਾ ਭੀਮ ਚੰਦ ਨੇ ਆਪਣਾ ਦਰਬਾਰ ਬੁਲਾਇਆ ਅਤੇ ਸਾਰੇ ਅਹਿਲਕਾਰ, ਵਜ਼ੀਰ, ਸੈਨਾਪਤੀ ਬੈਠੇ ਨੇ, ਅਤੇ ਉਹ ਕਹਿੰਦਾ ਆਪਣਾ ਰਾਜ ਖਤਰੇ ਵਿੱਚ ਹੈ, ਮੇਰੀ ਗੱਦੀ ਖਤਰੇ ਵਿੱਚ ਹੈ। ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਬਾਅਦ ਗੁਰੂ ਗੋਬਿੰਦ ਰਾਏ ਮਹਾਰਾਜ ਨੇ ਇਹਨਾਂ ਪਹਾੜੀ ਰਾਜਿਆਂ ਨੂੰ ਇਕੱਠੇ ਕਰਕੇ ਆਖਿਆ ਸੀ, ਭੀਮ ਚੰਦ ਆਓ ਸਾਡੇ ਨਾਲ, ਆਓ ਦਿੱਲੀ ਦਾ ਤਖ਼ਤ ਦਾ ਮਾਲਕ ਤੁਹਾਡੇ ਧਰਮ ਨੂੰ ਖਤਮ ਕਰਨਾ ਚਾਹੁੰਦਾ ਹੈ, ਆਪਾਂ ਰਲ ਕੇ ਉਹਦੇ ਜ਼ੁਲਮ ਦਾ ਮੁਕਾਬਲਾ ਕਰੀਏ, ਅਸੀਂ ਇੱਕ ਸ਼ਕਤੀ ਬਣ ਜਾਵਾਂਗੇ, ਅਸੀਂ ਇਕੱਠੇ ਹੋ ਜਾਵਾਂਗੇ। ਜਦੋਂ ਇਕੱਠ ਹੋ ਜਾਏ, ਜਦੋਂ ਏਕਤਾ ਹੋ ਜਾਏ, ਤਾਂ ਵੱਡੇ ਵੱਡੇ ਤਖ਼ਤ ਨੇ ਜਿਹੜੇ ਖਤਰੇ ਵਿੱਚ ਪੈ ਜਾਂਦੇ ਨੇ। ਲੇਕਿਨ ਔਰੰਗਜ਼ੇਬ ਨੇ ਬੜੀ ਸ਼ੈਤਾਨੀ ਨਾਲ ਇਹਨਾਂ ਪਹਾੜੀ ਰਾਜਿਆਂ ਨੂੰ ਆਪਣੇ ਨਾਲ ਗੱਢ ਲਿਆ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਦਦ ਨਹੀਂ ਕਰਨੀ। ਮੈਂ ਸ਼ਬਦ ਸਿੰਘ ਵਰਤ ਰਿਹਾ, ਗੁਰੂ ਗੋਬਿੰਦ ਸਿੰਘ ਮਹਾਰਾਜ, ਕਿਉਂਕਿ ਨੀਤੀਵਾਨਾਂ ਦੀ ਇਹ ਨੀਤੀ ਦਾ ਇੱਕ ਵਚਨ ਹੈ ਵੀ ਜੇ ਤੁਸੀਂ ਵਿਰੋਧੀਆਂ ਨੂੰ ਲਤਾੜ ਕੇ ਰੱਖਣਾ, ਵਿਰੋਧੀਆਂ ਨੂੰ ਪਛਾੜ ਕੇ ਰੱਖਣਾ, ਤੇ ਉਹਦੇ ਵਾਸਤੇ ਇੱਕ ਸ਼ਬਦ ਵਰਤਿਆ ਗਿਆ, ਭੇਦ। ਭੇਦ ਕਹਿੰਦੇ ਨੇ ਡਿਵਾਈਡ ਕਰਨਾ, ਵੰਡ ਦੇਣਾ, ਕਿਸੇ ਵਿੱਚ ਫੁੱਟ ਪਾ ਦੇਣੀ। ਅੰਗਰੇਜ਼ੀ ਵਾਲੇ ਨੂੰ ਨੀਤੀ ਨੂੰ ਸਪਸ਼ਟ ਕੀਤਾ, ਡਿਵਾਈਡ ਐਂਡ ਰੂਲ, ਪਾੜੋ ਅਤੇ ਰਾਜ ਕਰੋ। ਨੀਤੀ ਦਾ ਵਚਨ ਮੈਂ ਇੱਕ ਦਿਨ ਅੱਗੇ ਆਪਣਾ ਸਾਂਝਾ ਕੀਤਾ ਸੀ, ਸ਼ਾਮ, ਦਾਮ, ਦੰਡ ਅਤੇ ਭੇਦ, ਇਹ 4 ਨੀਤੀ ਦੇ ਵਚਨ ਨੇ ਆਪਣੇ ਵਿਰੋਧੀਆਂ ਨੂੰ ਸ਼ਿਕਸਤ ਦੇਣ ਵਾਸਤੇ, ਹਾਰ ਦੇਣ ਵਾਸਤੇ। ਇਹਨਾਂ ਵਿੱਚੋਂ ਇੱਕ ਨੀਤੀ ਹੈ ਡਿਵਾਈਡ ਐਂਡ ਰੂਲ, ਪਾੜੋ ਅਤੇ ਰਾਜ ਕਰੋ। ਅਤੇ ਔਰੰਗਜ਼ੇਬ ਨੇ ਇਹਨਾਂ ਪਹਾੜੀ ਰਾਜਿਆਂ ਨੂੰ ਆਪਸ ਵਿੱਚ ਵੀ ਪਾੜ ਦਿੱਤਾ, ਇਹਨਾਂ ਨੂੰ ਆਪਸ ਵਿੱਚ ਵੀ ਵੰਡ ਦਿੱਤਾ। ਇਹ ਵੀ ਆਪਸ ਵਿੱਚ ਇੱਕਜੁੱਟ ਨਹੀਂ, ਕੁਝ ਰਾਜਾ ਭੀਮ ਚੰਦ ਦੇ ਵਿਰੋਧੀ ਨੇ, ਅਤੇ ਆਮ ਤੌਰ 'ਤੇ ਮੋਟੇ ਤੌਰ 'ਤੇ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜਾਣ ਤੋਂ ਮਨਾ ਕਰ ਦਿੱਤਾ, ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਦਦ ਨਹੀਂ ਕਰਦੇ। ਅਤੇ ਜੇ ਕਿਤੇ ਉਹ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਉਪਕਾਰਾਂ ਨੂੰ ਸਮਝ ਲੈਂਦੇ, ਗੁਰੂ ਤੇਗ ਬਹਾਦਰ ਮਹਾਰਾਜ ਦੇ ਪਰਉਪਕਾਰਾਂ ਦੀ ਗੱਲ ਨੂੰ ਭੁੱਲਦੇ ਨਾ, ਕਿਉਂਕਿ ਅਹਿਸਾਨ ਫਰਾਮੋਸ਼ ਹੋ ਗਏ। ਪਿਛੋਕੜ ਵਿੱਚ ਇੱਕ ਵਾਰੀ ਮੈਂ ਫਿਰ ਤੁਹਾਡਾ ਧਿਆਨ ਲੈ ਕੇ ਜਾ ਰਿਹਾ, ਜਿਹੜੇ ਰਾਜੇ ਗਵਾਲੀਅਰ ਦੇ ਕਿਲ੍ਹੇ ਵਿੱਚ ਬੰਦੀ ਸਨ, ਜਿਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਰਿਹਾ ਕਰਵਾਇਆ, ਜਿਨ੍ਹਾਂ ਨੂੰ ਰਿਹਾ ਕਰਵਾਉਣ ਵਾਸਤੇ ਮਹਾਰਾਜ ਨੇ 52 ਕਲੀਆਂ ਦਾ ਚੋਲਾ ਪਹਿਨਿਆ, ਉਹ ਰਾਜੇ ਕੌਣ ਸਨ? ਇਹਨਾਂ ਪਹਾੜੀ ਰਾਜਿਆਂ ਦੇ ਵੱਡੇ ਵਡੇਰੇ ਸਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹਨਾਂ 'ਤੇ ਪਰਉਪਕਾਰ ਕੀਤਾ, ਲੇਕਿਨ ਪਹਾੜੀ ਰਾਜੇ ਉਹ ਪਰਉਪਕਾਰ ਭੁੱਲ ਗਏ, ਜਿਨ੍ਹਾਂ ਨੂੰ ਆਪਣੇ ਬਣਾਇਆ, ਉਹ ਬਗਾਨੇ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਿਰੋਧ ਕਰਨ ਲੱਗੇ। ਜੇ ਪੰਜਾਬੀ ਦੇ ਸ਼ਾਇਰ ਨੇ ਬੜੀਆਂ ਕਮਾਲ ਦੀਆਂ ਲਾਈਨਾਂ ਲਿਖੀਆਂ, ਜਦੋਂ ਕੋਈ ਆਪਣਾ ਨੁਕਸਾਨ ਕਰਦਾ ਨਾ, ਉਹਦੀ ਸੱਟ ਹਮੇਸ਼ਾ ਜ਼ਿਆਦਾ ਲੱਗਦੀ। ਬਗਾਨਿਆਂ ਦੇ ਪੱਥਰਾਂ ਦੀ ਸੱਟ ਨਹੀਂ ਵੱਜਦੀ, ਆਪਣੇ ਦੇ ਫੁੱਲਾਂ ਦੀ ਸੱਟ ਵੱਜਦੀ। ਉਹ ਸ਼ਾਇਰ ਨੇ ਬੜੀਆਂ ਕਮਾਲ ਦੀਆਂ ਲਾਈਨਾਂ ਲਿਖੀਆਂ, ਉਹ ਕਹਿੰਦਾ, ਬੜੀ ਵਾਰ ਅਜ਼ਮਾ ਕੇ ਵੇਖਿਆ ਮੈਂ, ਜਦ ਵੀ ਦਗਾ ਕਮਾਇਆ ਤੇ ਆਪਣੇ ਨੇ। ਬੜੀ ਵਾਰ ਅਜ਼ਮਾ ਕੇ ਵੇਖਿਆ ਮੈਂ, ਜਦ ਵੀ ਦਗਾ ਕਮਾਇਆ ਤੇ ਆਪਣੇ ਨੇ। ਪੰਜਮ ਪਾਤਸ਼ਾਹ ਸੋਢੀ ਸੁਲਤਾਨ ਜੀ ਨੂੰ 33 ਤਵੀ ਬਹਾਇਆ ਤੇ ਆਪਣੇ ਨੇ। ਜੱਦੂ ਦੀ ਗੱਲ ਹੈ। ਗੋਬਿੰਦ ਸਿੰਘ ਦੇ ਨੈਣਾਂ ਦੇ ਤਾਰਿਆਂ ਨੂੰ ਨੀਹਾਂ ਵਿੱਚ ਚਿਣਵਾਇਆ ਤੇ ਆਪਣੇ ਨੇ। ਬੁਲਬੁਲ ਰੋਪ ਵੀ ਮਾਲੀ ਹੱਥ ਵੇਖ ਸੂਈ, ਸ਼ੇਰ ਫੁੱਲ ਵਿੱਚ ਪਾਇਆ ਤੇ ਆਪਣੇ ਨੇ ਵੀ ਮੁਰਦਾ ਰੋਪ ਆ ਦਗੇ ਦੀ ਦੇਖ ਦੁਨੀਆਂ ਲਾਂਬੂ ਚਿਖਾ ਨੂੰ ਲਾਇਆ ਤਾਂ ਆਪਣੇ ਨੇ ਆਪਣਿਆਂ ਦੀ ਗਦਾਰੀ ਦੀ ਇੰਤਹਾ ਹੋ ਜਾਂਦੀ ਹੈ ਜਦੋਂ ਆਪਣਾ ਸਾਡੀਆਂ ਜੜਾਂ ਵੰਡਣ ਲਈ ਤਿਆਰ ਹੁੰਦਾ। ਹੁਣ ਮੇਰਾ ਕਲਗੀ ਵਾਲਾ ਪਾਤਸ਼ਾਹ ਕਹਿੰਦਾ ਆਓ ਆਪਾਂ ਇਕੱਠੇ ਹੋਈਏ ਤਾਂ ਕਿ ਇਕੱਠੇ ਹੋ ਕੇ ਜ਼ੁਲਮ ਦਾ ਜ਼ਬਰ ਦਾ ਮੁਕਾਬਲਾ ਕਰਨ ਵਾਸਤੇ ਅਸੀਂ ਇੱਕ ਸ਼ਕਤੀ ਬਣ ਜਾਈਏ। ਲੇਕਿਨ ਰਾਜਾ ਭੀਮ ਚੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਿਰੋਧੀ ਹੋ ਗਿਆ। ਉਹਦਾ ਦਰਬਾਰ ਲੱਗਿਆ ਹੋਇਆ, ਲੱਗੇ ਹੋਏ ਦਰਬਾਰ ਵਿੱਚ ਉਹਨੇ ਆਖਿਆ ਵੇਖੋ ਸਾਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਖਤਰਾ ਪੈਦਾ ਹੋ ਗਿਆ। ਜਦੋਂ ਰਾਜੇ ਨੇ ਆਖਿਆ ਖਤਰਾ ਪੈਦਾ ਹੋ ਗਿਆ ਤੇ ਸਾਰੇ ਵਜ਼ੀਰਾਂ ਨੇ ਸੈਨਾਪਤੀਆਂ ਨੇ ਆਖਿਆ ਹਾਂ ਰਾਜਾ ਭੀਮ ਚੰਦ ਸਾਨੂੰ ਇਕੱਠੀ ਹੋ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਹਮਲਾ ਕਰਨਾ ਚਾਹੀਦਾ ਇਸ ਤੋਂ ਪਹਿਲਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਵਰਖਿਲਾਫ਼ ਬਹੁਤ ਵੱਡੀ ਬਗਾਵਤ ਕਰ ਦੇਵੇ, ਸਾਡੀ ਰਿਆਸਤ ਤੇ ਕਬਜ਼ਾ ਕਰਨ ਵਾਸਤੇ ਸਾਡੇ ਤੇ ਹਮਲਾ ਕਰ ਦੇਵੇ। ਸਾਨੂੰ ਰਲ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਹਮਲਾ ਕਰ ਦੇਣਾ ਚਾਹੀਦਾ। ਹੁਣ ਸਾਰਿਆਂ ਨੇ ਉਹਦੀ ਹਾਂ ਵਿੱਚ ਹਾਂ ਮਿਲਾ ਦਿੱਤੀ। ਲੇਕਿਨ ਰਾਜਾ ਭੀਮ ਚੰਦ ਦੀਆਂ ਅੱਖਾਂ ਵੇਖਦੀਆਂ ਨੇ ਇੱਕ ਵਜ਼ੀਰ ਕੁਝ ਬੋਲਿਆ ਨਹੀਂ। ਸਾਰੇ ਕਹਿੰਦੇ ਨੇ ਜਾਣਾ ਚਾਹੀਦਾ, ਸਾਰੇ ਕਹਿੰਦੇ ਨੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਹਮਲਾ ਕਰਨਾ ਚਾਹੀਦਾ। ਲੇਕਿਨ ਇੱਕ ਵਜ਼ੀਰ ਬੋਲਿਆ ਨਹੀਂ, ਕਿਉਂਕਿ ਆਮ ਤੌਰ 'ਤੇ ਰਾਜਿਆਂ ਦੇ ਦਰਬਾਰ ਵਿੱਚ ਜਿਹਦੇ ਬਾਰੇ ਤੁਸੀਂ ਸ਼ਬਦ ਵਰਤਦੇ ਹੋ ਜੈਸ ਮੈਨ, ਹਾਂ ਵਿੱਚ ਹਾਂ ਮਿਲਾਉਣ ਵਾਲੇ ਬੰਦੇ ਹੁੰਦੇ ਨੇ। ਕੋਈ ਵਿਰਲਾ ਬੰਦਾ ਹੁੰਦਾ ਜਿਹੜਾ ਆਪਣੇ ਮਾਲਕ ਨੂੰ ਚੰਗੀ ਰਾਏ ਦੇਵੇ, ਨਹੀਂ ਬਹੁਤੀ ਵਾਰ ਜਿਹੜੇ ਨੌਕਰ ਹੁੰਦੇ ਨੇ, ਕਿਉਂਕਿ ਸੈਨਾਪਤੀ ਵਜ਼ੀਰ ਨੌਕਰ ਹੁੰਦੇ ਨੇ, ਇਹ ਬਹੁਤੀ ਵਾਰੀ ਰਾਜੇ ਦੀ ਹਾਂ ਵਿੱਚ ਹਾਂ ਮਿਲਾਇਆ ਕਰਦੇ ਨੇ। ਪਰ ਜਿਹੜਾ ਬੰਦਾ ਧਰਮੀ ਹੋਵੇ ਨਾ, ਸੱਚ ਨੂੰ ਸਮਝਣ ਵਾਲਾ, ਉਹ ਹਾਂ ਵਿੱਚ ਹਾਂ ਨਹੀਂ ਮਿਲਾਉਂਦਾ। ਉਹ ਆਪਣੀ ਠੀਕ ਰਾਏ ਦਿੰਦਾ, ਉਹ ਆਪਣਾ ਠੀਕ ਮਸ਼ਵਰਾ ਦਿੰਦਾ, ਉਹ ਭਾਵੇਂ ਮਾਲਕ ਨੂੰ ਚੰਗਾ ਲੱਗੇ ਜਾਂ ਨਾ ਲੱਗੇ, ਚੰਗਾ ਲੱਗਣਾ ਵੱਖਰਾ ਵਿਸ਼ਾ ਹੈ, ਲੇਕਿਨ ਠੀਕ ਗੱਲ ਵੱਖਰੀ ਗੱਲ ਹੈ। ਕਈ ਵਾਰੀ ਸਾਡੇ ਆਪਣੇ ਪਰਿਵਾਰਾਂ ਵਿੱਚ ਕੁਝ ਐਸੀਆਂ ਗੱਲਾਂ ਬਣਦੀਆਂ ਨੇ, ਡਿਸਪਿਊਟ ਪੈਦਾ ਹੁੰਦੇ ਨੇ, ਅਤੇ ਕਈ ਵਾਰੀ ਅਸੀਂ ਹਾਂ ਵਿੱਚ ਹਾਂ ਮਿਲਾਉਂਦੇ ਹਾਂ, ਪਰ ਜਿਹੜਾ ਸਾਡਾ ਵਫ਼ਾਦਾਰ ਹੈ, ਯਾਦ ਰੱਖਿਓ, ਉਹ ਲੋਕਾਂ ਵਿੱਚ ਸਾਡੀਆਂ ਗਲਤੀਆਂ ਨੂੰ ਨਸ਼ਰ ਨਹੀਂ ਕਰੇਗਾ, ਲੇਕਿਨ ਕੱਲਾ ਜਾ ਕੇ ਸਾਡੇ ਕੋਲ ਆਕੇਗਾ, ਭਾਈ ਸਾਹਿਬ ਜੀ ਗਲਤੀ ਤੁਹਾਡੀ ਹੈ। ਅਤੇ ਜੇ ਬੰਦੇ ਨੂੰ ਆਪਣੀ ਗਲਤੀ ਦਾ ਪਤਾ ਲੱਗਦਾ ਨਾ, ਫਿਰ ਕਦੇ ਵੀ ਜ਼ਿੰਦਗੀ ਦੇ ਫੈਸਲੇ ਗਲਤ ਨਹੀਂ ਹੁੰਦੇ। ਬਹੁਤੀ ਵਾਰੀ ਕਿਵੇਂ ਹੁੰਦੀਆਂ ਨੇ ਲੜਾਈਆਂ, ਇਹ ਸਮਝਣ ਵਾਲੀ ਗੱਲ ਹੈ। ਆਮ ਘਰਾਂ ਵਿੱਚ ਅਸੀਂ ਝਗੜੇ ਵੇਖਦੇ ਹਾਂ ਨਾ, ਮੈਨੂੰ ਤਾਂ ਪੰਜਾਬ ਦਾ ਜ਼ਿਆਦਾ ਤਜਰਬਾ ਹੈ, ਖਿਆਲਾਂ ਨਾ ਵੱਖਰੇ, ਮੈਂ ਜਨਰੇਸ਼ਨ ਗਾਇਬ ਹੈ ਮੋਟੇ ਤੌਰ 'ਤੇ ਸਮਾਜਿਕ ਜ਼ਿੰਦਗੀ ਵਿੱਚ। ਬਾਪ ਦੇ ਅਤੇ ਬੇਟੇ ਦੇ ਖਿਆਲ ਕਦੇ ਇੱਕ ਨਹੀਂ ਹੋਣੇ, ਮਾਂ ਦੇ ਅਤੇ ਬੇਟੇ ਦੇ ਖਿਆਲ ਕਦੇ ਇੱਕ ਨਹੀਂ ਹੋਣੇ, ਨਾ ਜ਼ਿੰਦਗੀ ਵਿੱਚ ਕਦੇ ਹੋਏ ਨੇ ਅਤੇ ਨਾ ਹੋਣਗੇ ਕਦੇ ਵੀ, ਕਿਉਂਕਿ ਉਮਰ ਦਾ ਫਰਕ ਹੈ, ਜਨਰੇਸ਼ਨ ਗਾਇਬ ਹੈ। ਪਰ ਜਦੋਂ ਕਦੇ ਉਹਨਾਂ ਦੇ ਖਿਆਲਾਂ ਦਾ ਵਖਰੇਵਾਂ ਹੁੰਦਾ ਹੈ, ਲੜਾਈ ਵੱਡਾ ਭਾਂਬੜ ਕਿਵੇਂ ਬਣਦੀ ਹੈ, ਸਮਾਜ ਦੇ ਲੋਕ ਮਿਲਦੇ ਨੇ ਕੁਝ, ਜੇ ਬਾਪ ਮਿਲਦਾ ਤਾਂ ਉਹਨੂੰ ਕਹਿੰਦੇ ਨੇ ਤੂੰ ਇੰਨਾ ਕੰਮ ਕੀਤਾ, ਮੁੰਡਾ ਤੇਰਾ ਕੱਖ ਵੀ ਨਹੀਂ ਕਰਦਾ, ਅਤੇ ਉਹਨੂੰ ਹੋਰ ਭੜਕਾ ਦਿੰਦੇ ਨੇ। ਜੇ ਮੁੰਡਾ ਮਿਲਦਾ ਉਹਨੂੰ ਕਹਿੰਦੇ ਨੇ ਵੀ ਬਾਪ ਤੇਰੇ ਨੂੰ ਛੱਡ ਦੇਣਾ ਚਾਹੀਦਾ, ਤੂੰ ਗੱਭਰੂ ਹੈ, ਸਿਆਣਾ ਹੈ, ਤੂੰ ਜ਼ਿੰਮੇਵਾਰੀ ਸਾਂਭ ਸਕਦਾ, ਬਾਪ ਤੇਰਾ ਛੱਡਦਾ ਹੀ ਨਹੀਂ ਲੜਦਾ ਜੀ, ਬਸ ਲੜਾਈ ਵੱਧ ਗਈ। ਪਰ ਜਿਹੜਾ ਸਿਆਣਾ ਮਨੁੱਖ ਹੈ ਤੁਹਾਡਾ ਵਫ਼ਾਦਾਰ ਹੈ, ਯਾਦ ਰੱਖਿਓ, ਵਫ਼ਾਦਾਰੀ ਇਸ ਗੱਲ ਦੀ ਪ੍ਰਤੀਕ ਹੈ ਕਿ ਜਿਹੜੀ ਹਿਰਦੇ ਵਿੱਚ ਤੁਹਾਡੀ ਗੱਲ ਹੈ ਆਪਣੇ ਮਾਲਕ ਨੂੰ ਢੰਗ ਨਾਲ ਆਖੋ ਅਤੇ ਤੂੰ ਇੱਥੇ ਗਲਤ ਹੈ। ਜੇ ਗਲਤੀ ਦਾ ਪਤਾ ਲੱਗ ਜਾਏ ਤਾਂ ਬੰਦਾ ਗਲਤ ਫੈਸਲੇ ਨਹੀਂ ਕਰਦਾ। ਕੁਝ ਸਮਾਜਿਕ ਗੱਲਾਂ ਹੁੰਦੀਆਂ ਨੇ ਜਿਹੜੀਆਂ ਮੈਂ ਕਰ ਗਿਆ। ਹੁਣ ਰਾਜਾ ਭੀਮ ਚੰਦ ਦਾ ਦਰਬਾਰ ਲੱਗਿਆ ਹੋਇਆ, ਸਾਰਿਆਂ ਨੇ ਆਖਿਆ ਸਾਨੂੰ ਰਲ ਕੇ ਜਾਣਾ ਚਾਹੀਦਾ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਹਮਲਾ ਕਰਨਾ ਚਾਹੀਦਾ ਤਾਂ ਕਿ ਸਾਡੀ ਰਿਆਸਤ 'ਤੇ ਉਹ ਕਬਜ਼ਾ ਨਾ ਕਰ ਲਵੇ। ਅਤੇ ਭੀਮ ਚੰਦ ਨੇ ਵੇਖਿਆ ਇੱਕ ਵਜ਼ੀਰ ਕੁਝ ਨਹੀਂ ਬੋਲਿਆ। ਰਾਜਾ ਭੀਮ ਚੰਦ ਨੇ ਆਖਿਆ ਦੇਵੀ ਚੰਦ ਤੂੰ ਨਹੀਂ ਬੋਲਦਾ, ਉਸ ਵਜ਼ੀਰ ਦਾ ਨਾਂ ਹੈ ਦੇਵੀ ਚੰਦ, ਤੂੰ ਨਹੀਂ ਬੋਲਦਾ। ਉਹ ਕਹਿਣ ਲੱਗਾ ਰਾਜਾ ਭੀਮ ਚੰਦ ਮੈਂ ਇਸ ਕਰਕੇ ਖਮੋਸ਼ ਹਾਂ ਕਿ ਆਹ ਜਿਹੜੇ ਮੇਰੇ ਤੋਂ ਵੱਡੇ ਨੇ ਇਹ ਗੱਲ ਆਪਣੀ ਰਾਏ ਦੇ ਦੇਣ ਅਤੇ ਮੈਂ ਆਪਣੀ ਰਾਏ ਬਾਅਦ ਵਿੱਚ ਦੇਵਾਂ। ਅਤੇ ਰਾਜਾ ਭੀਮ ਚੰਦ ਕਹਿਣ ਲੱਗਾ ਦੱਸ ਤੇਰੀ ਰਹਿ ਗਈ। ਦੇਵੀ ਚੰਦ ਵਜ਼ੀਰ ਕਹਿਣ ਲੱਗਾ ਰਾਜਾ ਭੀਮ ਚੰਦ ਸਾਨੂੰ ਰਲ ਕੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹਮਲਾ ਨਹੀਂ ਕਰਨਾ ਚਾਹੀਦਾ, ਸਾਨੂੰ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਆਪਣਾ ਸਿਰ ਰੱਖਣਾ ਚਾਹੀਦਾ ਅਤੇ ਗੁਰੂ ਦਾ ਧੰਨਵਾਦ ਕਰਨਾ ਚਾਹੀਦਾ। ਰਾਜਾ ਭੀਮ ਚੰਦ ਹੈਰਾਨ ਹੋ ਕੇ ਮੱਥੇ 'ਤੇ ਚੋੜੀ ਪਾ ਕੇ ਕਹਿਣ ਲੱਗਾ ਦੇਵੀ ਚੰਦ ਮੇਰਾ ਰਾਜ ਖਤਰੇ ਵਿੱਚ ਹੈ ਅਤੇ ਖਤਰਾ ਵੀ ਉਹਦੇ ਤੋਂ ਜਿਹਦਾ ਤੂੰ ਨਾਂ ਲਿਆ ਗੁਰੂ ਗੋਬਿੰਦ ਸਿੰਘ, ਮੈਂ ਤਾਜ ਵਾਲਾ ਸਿਰ ਉਹਦੇ ਚਰਨਾਂ ਵਿੱਚ ਰੱਖ ਦੇਵਾਂ, ਮੈਂ ਕਹਿਲੂਰ ਦਾ ਮਾਲਕ ਹਾਂ, ਪਹਾੜੀ ਰਾਜੇ ਮੇਰੀ ਧਾਕ ਨੂੰ ਪ੍ਰਵਾਨ ਕਰਦੇ ਨੇ, ਮੇਰੀ ਬਹਾਦਰੀ ਤੋਂ ਜਾਣਕਾਰ ਨੇ, ਅਤੇ ਤੂੰ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਰੱਖ ਦਿਆ। ਦੇਵੀ ਚੰਦ ਵਜ਼ੀਰ ਨੇ ਆਖਿਆ ਰਾਜਾ ਭੀਮ ਚੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਬਹੁਤ ਵੱਡੇ ਪਰਉਪਕਾਰ ਨੇ, ਤੁਹਾਡੇ 'ਤੇ ਆਸਾਨ ਫਰਾਮੋਸ਼ ਨਾ ਬਣੋ, ਅਕਿਰਤ ਘਰ ਨਾ ਬਣੋ, ਤੁਸੀਂ ਉਹਨਾਂ ਦਾ ਦਿੱਤਾ ਕਦੇ ਮੋੜ ਨਹੀਂ ਸਕਦੇ, ਉਹਨਾਂ ਦੇ ਅਹਿਸਾਨ ਆਪਣੇ ਜ਼ਿੰਦਗੀ ਵਿੱਚੋਂ ਕਦੇ ਲਾਹ ਨਹੀਂ ਸਕਦੇ, ਤੁਹਾਨੂੰ ਤਾਂ ਰੋਮ ਰੋਮ ਕਰਕੇ ਉਹਨਾਂ ਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ। ਹੁਣ ਰਾਜਾ ਭੀਮ ਚੰਦ ਸੁਣਦੇ ਅਤੇ ਉਹਦੇ ਮੱਥੇ ਦੀ ਚੋੜੀ ਜਿਹੜੀ ਹੋਰ ਡੂੰਘੀ ਹੁੰਦੀ ਹੈ, ਉਹਦੀ ਅੱਖਾਂ ਦਾ ਰੰਗ ਤਬਦੀਲ ਹੁੰਦਾ ਜਾਂਦਾ। ਦੇਵੀ ਚੰਦ ਵਜ਼ੀਰ ਇੱਕ ਸੱਚ ਦੀ ਕਹਾਣੀ ਅੱਗੇ ਕਹਿੰਦੀ ਕਹਿਣੀ ਜਾਰੀ ਰੱਖਦੇ, ਤੇ ਜਦੋਂ ਕਹਿੰਦਾ ਰਾਜਾ ਭੀਮ ਤਾਂ ਤੈਨੂੰ ਹਮਲਾ ਨਹੀਂ ਕਰਨਾ ਚਾਹੀਦਾ। ਕਹਿਣ ਲੱਗਾ ਕਿਉਂ? ਤੇ ਦੇਵੀ ਚੰਦ ਵਜ਼ੀਰ ਨੇ ਆਖਿਆ ਕੀ ਤੂੰ ਆਪ ਅਨੰਦਪੁਰ ਸਾਹਿਬ ਦੀ ਧਰਤੀ ਤੇ ਗਿਆ ਕਦੇ? ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਆਪਣੀਆਂ ਅੱਖਾਂ ਨਾਲ ਕੀਤੇ ਨੇ? ਰਾਜਾ ਭੀਮ ਚੰਦ ਕਹਿਣ ਲੱਗਾ ਨਹੀਂ। ਤੇ ਦੇਵੀ ਚੰਦ ਵਜ਼ੀਰ ਨੇ ਆਖਿਆ ਰਾਜਾ ਭੀਮ ਚੰਦ ਜੇ ਤੈਨੂੰ ਇਹ ਪੁੱਛਿਆ ਜਾਏ, ਮੈਨੂੰ ਅਧਿਕਾਰ ਨਹੀਂ, ਮੈਂ ਤੇਰਾ ਵਜ਼ੀਰ ਹਾਂ, ਤੂੰ ਮੇਰਾ ਰਾਜਾ ਹੈ, ਮੈਂ ਤੇਰਾ ਵਫ਼ਾਦਾਰ ਹੈ, ਲੇਕਿਨ ਵਫ਼ਾਦਾਰ ਹੋਣ ਕਾਰਨ ਹੀ ਮੈਂ ਤੈਨੂੰ ਇਹ ਗੱਲਾਂ ਕਹਿਣ ਲੱਗਾ। ਸ਼ਾਇਦ ਮੇਰੀ ਗੱਲ ਤੇਰੇ ਜੀਵਨ ਨੂੰ ਸਹੀ ਪਾਸੇ, ਚੰਗੇ ਪਾਸੇ ਤੋਰ ਦੇਵੇ, ਮੇਰੀ ਗੱਲ ਨੂੰ ਸਮਝਣ ਦਾ ਯਤਨ ਕਰ, ਮੈਂ ਤੇਰਾ ਵਿਰੋਧੀ ਨਹੀਂ, ਮੈਂ ਤੇਰਾ ਵਫ਼ਾਦਾਰ। ਕੀ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣੀ ਅੱਖਾਂ ਨਾਲ ਵੇਖਿਆ? ਕਹਿਣ ਲੱਗਾ ਨਹੀਂ। ਕਹਿਣ ਲੱਗਾ ਸਭ ਤੋਂ ਪਹਿਲਾਂ ਤੈਨੂੰ ਚਾਹੀਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇੱਕ ਵਾਰੀ ਦਰਸ਼ਨ ਕਰਤਾ ਕਿ ਤੂੰ ਅੱਖਾਂ ਨਾਲ ਵੇਖ ਕੇ ਸੱਚਾਈ ਨੂੰ ਸਮਝ ਸਕੇ ਵੀ ਸੱਚਾਈ ਕੀ ਹੁੰਦੀ। ਤੇ ਸ਼ਾਇਦ ਮੈਂ ਕਦੇ ਅੱਗੇ ਪ੍ਰਮਾਣ ਤੁਹਾਡੇ ਨਾਲ ਸਾਂਝਾ ਕੀਤਾ ਹੋਵੇਗਾ। ਕਿਸੇ ਨੇ ਪੁੱਛਿਆ ਵੀ ਝੂਠ ਤੇ ਸੱਚ ਦਾ ਕਿੰਨਾ ਫਾਸਲਾ ਹੈ, ਕਿੰਨਾ ਫਰਕ ਹੈ? ਤੇ ਕੋਈ ਕਹਿੰਦਾ ਜ਼ਮੀਨ ਅਸਮਾਨ ਦਾ ਫਰਕ ਹੈ, ਪਰ ਨੀਤੀਵਾਨ ਨੇ ਆਖਿਆ ਸੱਚ ਤੇ ਝੂਠ ਦਾ ਕੇਵਲ 4 ਉਂਗਲਾਂ ਦਾ ਫਰਕ, 3 ਇੰਚ ਦਾ ਫਰਕ। ਤੁਸੀਂ ਆਖੋਗੇ ਵੀ 3 ਇੰਚ ਦਾ ਫਰਕ, 4 ਉਂਗਲਾਂ ਦਾ ਫਰਕ, ਕਿੱਥੇ ਸੱਚ ਦੇ ਕਿੱਥੇ ਝੂਠ? ਤੇ ਨੀਤੀਵਾਨ ਨੇ ਜਿਹੜਾ ਜਵਾਬ ਦਿੱਤਾ ਬੜਾ ਕਮਾਲ ਦਾ, ਉਹ ਕਹਿਣ ਲੱਗਾ ਅੱਖ ਦੇ ਕੋਨੇ ਤੋਂ ਲੈ ਕੇ ਕੰਨ ਦੇ ਸੁਰਾਖ ਤੱਕ ਇਹ ਫਾਸਲਾ ਮੈਨੂੰ ਲਗਭਗ 3 ਇੰਚ ਦਾ, 4 ਉਂਗਲ ਦਾ। ਉਹ ਕਹਿੰਦਾ ਕੰਨ ਨਾਲ ਸੁਣਿਆ ਅਕਸਰ ਝੂਠ ਹੁੰਦਾ, ਪਰ ਸੱਚ ਉਹ ਹੁੰਦਾ ਜਿਹਨੂੰ ਤੁਸੀਂ ਆਪਣੀਆਂ ਅੱਖਾਂ ਨਾਲ ਵੇਖ ਲਵੋ। ਤੇ ਦੇਵੀ ਚੰਦ ਵਜ਼ੀਰ ਨੇ ਆਖਿਆ ਰਾਜਾ ਭੀਮ ਚੰਦ ਕੀ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਆਪਣੀਆਂ ਅੱਖਾਂ ਨਾਲ ਕੀਤੇ ਨੇ? ਤੇਰੇ ਕੰਨਾਂ ਵਿੱਚ ਜਿਹੜੀ ਆਵਾਜ਼ ਪਈ ਹੈ, ਅਸਲ ਵਿੱਚ ਉਹ ਲੋਕ ਨੇ ਸ਼ੈਤਾਨ ਜਿਹੜੇ ਤੈਨੂੰ ਲੜਾਉਣਾ ਚਾਹੁੰਦੇ ਨੇ, ਤੇਰੇ ਵਫ਼ਾਦਾਰ ਨਹੀਂ। ਜੇ ਤੂੰ ਚਾਹੁੰਦੇ ਕਿ ਸੱਚਾਈ ਦੀ ਤੈਨੂੰ ਸਮਝ ਆ ਜਾਏ, ਅਸਲ ਤੋਂ ਤੂੰ ਵਾਕਫ ਹੋ ਜਾਏ, ਤੇ ਤੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨੇ ਚਾਹੀਦੇ ਨੇ, ਤੇ ਤੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਹਮਲਾ ਨਹੀਂ ਕਰਨਾ ਚਾਹੀਦਾ। ਮੇਰੀ ਰਾਏ ਹੈ ਉਹ ਧਰਮੀ ਮਜੀਤ ਦੇਵੀ ਚੰਦ ਜਿਵੇਂ ਰਾਜਾ ਭੀਮ ਚੰਦ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਆਪਣਾ ਸਿਰ ਝੁਕਾਉਣ ਵਾਸਤੇ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਪਕਾਰਾਂ ਦੀ ਕਹਾਣੀ, ਗੁਰੂ ਨਾਨਕ ਦੇ ਧਰਮ ਦੇ ਪਰਪਕਾਰਾਂ ਦੀ ਕਹਾਣੀ ਆਪਣੇ ਮਾਲਕ ਰਾਜਾ ਭੀਮ ਚੰਦ ਨੂੰ ਕਹਿਣ ਲੱਗਾ, ਉਹ ਅੱਜ ਦੇ ਦੀਵਾਨ ਦੀ ਆਖਰੀ ਕਵਿਤਾ ਮੇਰੇ ਸਾਥੀ ਆਪ ਦੇ ਸਾਹਮਣੇ।
ਭੁੱਲਦੇ ਹੋ ਤੁਸੀਂ ਭੀਮ ਚੰਦ ਜੀ, ਭੁੱਲਦੇ ਹੋ ਤੁਸੀਂ ਭੀਮ ਚੰਦ ਜੀ, ਕਾਤੋਂ ਕਰੋ ਗੁਰਾਂ ਦੀ ਵਿਰੋਧਤਾ, ਭੁੱਲਦੇ ਹੋ ਤੁਸੀਂ ਭੀਮ ਚੰਦ ਜੀ, ਖਾਂਦੇ ਹੋ ਭੁਲੇਖਾ ਝੂਠੀ ਸ਼ਾਨ ਦਾ। ਗੱਦੀ ਗੁਰੂ ਨਾਨਕ ਦੀ ਮੁੱਢ
ਤੋਂ,
ਗੱਦੀ ਗੁਰੂ ਨਾਨਕ ਦੀ ਮੁੱਢ
ਤੋਂ,
ਵੈਰੀ ਤੇ ਬਗਾਨਾ ਇੱਥੇ ਕੋਈ ਨਾ,
ਸੰਦੇਸ਼ਾ ਗੁਰ ਮੱਤ ਦਾ,
ਹੋ ਵੈਰੀ ਤੇ ਬਗਾਨਾ ਇੱਥੇ ਕੋਈ ਨਾ,
ਸੰਦੇਸ਼ਾ ਗੁਰ ਮੱਤ ਦਾ।
ਜਿਹੜਾ ਇਸ ਮਾਰਗ ਤੇ ਚੱਲਦਾ
ਹੱਕਦਾਰ ਬਣੇ ਸਨਮਾਨ ਦਾ,
ਜਿਹੜਾ ਇਸ ਮਾਰਗ ਤੇ ਚੱਲਦਾ
ਹੱਕਦਾਰ ਬਣੇ ਸਨਮਾਨ ਦਾ,
ਕਹਾ ਤੋਂ ਕਰੋ ਗੁਰਾਂ ਦੀ ਵਿਰੋਧਤਾ ਭੁੱਲਦੇ ਹੋ ਤੁਸੀਂ ਭੀਮ ਚੰਦ ਜੀ, ਖਾਂਦੇ ਹੋ ਭੁਲੇਖਾ ਝੂਠੀ ਸ਼ਾਨ ਦਾ, ਦਾਦੇ ਪੁੜਦਾਦੇ ਕੁਝ ਤੁਸਾਂ ਦੇ
ਗੁਰਾਂ ਕੈਦ ਚੋ ਛਡਾਏ ਸੀ,
ਦਾਦੇ ਪੜਦਾਦੇ ਕੁਝ ਤੁਸਾਂ ਦੇ
ਗੁਰਾਂ ਕੈਦ ਚੋ ਛਡਾਏ ਸੀ,
ਉਹ ਕੀਤੀ ਸੀ ਬ੍ਰਾਹਮਣਾਂ ਦੀ ਰੱਖਿਆ
ਸਵਾਲੀ ਜਦੋਂ ਆਏ ਸੀ,
ਕੀਤੀ ਸੀ ਬ੍ਰਾਹਮਣਾਂ ਦੀ ਰੱਖਿਆ ਜੰਝੂ ਅਤੇ ਤਿਲਕ ਬਚਾਉਣ ਦੇ
ਸਦਾ ਬਲੀਦਾਨ ਦਾ,
ਜੰਝੂ ਅਤੇ ਤਿਲਕ ਬਚਾਉਣ ਦੇ
ਸਦਾ ਬਲੀਦਾਨ ਦਾ,
ਕਹਾ ਤੋਂ ਕਰੋ ਗੁਰਾਂ ਦੀ ਵਿਰੋਧਤਾ ਭੁੱਲਦੇ ਹੋ ਤੁਸੀਂ ਭੀਮ ਚੰਦ ਜੀ, ਖਾਂਦੇ ਹੋ ਭੁਲੇਖਾ ਝੂਠੀ ਸ਼ਾਨ ਦਾ, ਭਲੇ ਦੀ
ਕਿਸੇ ਨੂੰ ਉਜਾੜੀਏ,
ਉਜੜੇ ਵਸਾਉਣਾ ਗੱਲ ਭਲੇ ਦੀ
ਕਿਸੇ ਨੂੰ ਉਜਾੜੀਏ,
ਹੋ ਨੀਤੀਵਾਨ ਇਹ ਗੱਲ ਆਖਦੇ
ਗੁਆਂਢੀ ਨਾ ਵਿਗਾੜੀਏ,
ਹੋ ਨੀਤੀਵਾਨ ਇਹ ਗੱਲ ਆਖਦੇ
ਗੁਆਂਢੀ ਨਾ ਵਿਗਾੜੀਏ,
ਸੱਚੇ ਦਾ ਕਦੇ ਨਾ ਕੁਝ ਵਿਗੜੇ, ਉਹ ਸੱਚੇ ਦਾ ਕਦੇ ਨਾ ਕੁਝ ਵਿਗੜੇ
ਸ਼ੈਤਾਨ ਦਾ,
ਕਹਾ ਤੋਂ ਕਰੋ ਗੁਰਾਂ ਦੀ ਵਿਰੋਧਤਾ ਭੁੱਲਦੇ ਹੋ ਤੁਸੀਂ ਭੀਮ ਚੰਦ ਜੀ, ਖਾਂਦੇ ਹੋ ਭੁਲੇਖਾ ਝੂਠੀ ਸ਼ਾਨ ਦਾ, ਜਿਹੜਾ ਤੁਹਾਨੂੰ ਦਿਸਦਾ ਹਨੇਰ ਹੈ
ਜੋਤੀ ਦੁੱਧ ਚਿੱਟਾ ਚਾਨਣਾ,
ਹੋ ਜਿਹੜਾ ਤੁਹਾਨੂੰ ਦਿਸਦਾ ਹਨੇਰ ਹੈ
ਜੋਤੀ ਦੁੱਧ ਚਿੱਟਾ ਚਾਨਣਾ,
ਸਮੇਂ ਦੇ ਸਭਿਆਂ ਤੇ ਲਿਖਿਆ
ਭੁਮਤੀ ਨੇ ਬਿਆਨਣਾ,
ਹੋ ਸਮੇਂ ਦੇ ਸਭਿਆਂ ਤੇ ਲਿਖਿਆ ਸੋਢੀ ਸੁਲਤਾਨ ਸੱਚੇ ਪਾਤਸ਼ਾਹ
ਦਿਲਾਂ ਦੀਆਂ ਜਾਣਦਾ,
ਸੋਢੀ ਸੁਲਤਾਨ ਸੱਚੇ ਪਾਤਸ਼ਾਹ
ਦਿਲਾਂ ਦੀਆਂ ਜਾਣਦਾ,
ਕਹਾ ਤੋਂ ਕਰੋ ਗੁਰਾਂ ਦੀ ਵਿਰੋਧਤਾ
ਭਗਵਾਨ ਦਾ,
ਭੁੱਲਦੇ ਹੋ ਤੁਸੀਂ ਭੀਮ ਚੰਦ ਜੀ, ਖਾਂਦੇ ਹੋ ਭੁਲੇਖਾ ਝੂਠੀ ਸ਼ਾਨ ਦਾ, ਭੁੱਲਦੇ ਹੋ ਤੁਸੀਂ ਭੀਮ ਚੰਦ ਜੀ, ਖਾਂਦੇ ਹੋ ਭੁਲੇਖਾ ਝੂਠੀ ਸ਼ਾਨ ਦਾ, ਖਾਂਦੇ ਹੋ ਭੁਲੇਖਾ ਝੂਠੀ ਸ਼ਾਨ ਦਾ, ਖਾਂਦੇ ਹੋ ਭੁਲੇਖਾ ਝੂਠੀ ਸ਼ਾਨ ਦਾ।
ਬਸ ਅੱਜ ਇੰਨੇ ਸ਼ਬਦ ਪ੍ਰਵਾਨ ਕਰੋ, ਅੱਗੇ ਕੀ ਹੋਇਆ ਕਹਾਣੀ ਆਪਾਂ ਕੱਲ੍ਹ ਨੂੰ ਸ਼ਾਮ ਦੇ ਦੀਵਾਨ ਵਿੱਚ ਫਿਰ ਇਸੇ ਥਾਂ ਤੋਂ ਆਰੰਭ ਕਰਕੇ ਅੱਗੇ ਪੜ੍ਹਨੀ ਆਰੰਭ ਕਰਾਂਗੇ। ਨਿਯਤ ਕੀਤਾ ਟਾਈਮ ਆਪਣੀ ਮੰਜ਼ਿਲ 'ਤੇ ਪਹੁੰਚ ਗਿਆ। ਸਮੇਂ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਮੰਗਦਾ ਹਾਂ, ਕਿਉਂਕਿ ਗਲਤੀਆਂ ਹਰ ਬੰਦੇ ਤੋਂ ਹੁੰਦੀਆਂ ਨੇ, ਮੇਰੇ ਕੋਲੋਂ ਵੀ ਹੋਈਆਂ ਹੋਣਗੀਆਂ, ਗਲਤੀਆਂ ਨਾਲ ਚਿਤਾਰਨੀਆਂ। ਸਾਡੇ ਲਈ ਵੀ ਅਰਦਾਸ ਕਰ ਦੇਣੀ ਪਾਤਸ਼ਾਹ ਜਿਹਨਾਂ ਨੂੰ ਆਪਣੇ ਦਰ ਦਾ ਢਾਡੀ ਬਣਾਇਆ। ਉੱਚੇ ਸੁੱਚੇ ਖਿਆਲ, ਉੱਚੀ ਸੁੱਚੀ ਸੋਚ, ਕਵਿਤਾ ਦੀ ਦਾਤ, ਸੰਗੀਤ ਦੀ ਦਾਤ, ਸੁਰ ਦੀ ਦਾਤ, ਜਥੇ ਵਿੱਚ ਇਤਫਾਕ, ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ ਤੁਹਾਡੀ ਅਰਦਾਸ ਹੀ ਮੇਰਾ ਸਰਮਾਇਆ ਹੈ। ਆਪ ਸੰਗਤ ਨੇ ਜੋ ਪਿਆਰ ਦਿੱਤਾ, ਮੈਂ ਆਪ ਜੀ ਦੇ ਪਿਆਰ ਦਾ ਹਾਰਦਿਕ ਰਿਣੀ ਹਾਂ, ਧੰਨਵਾਦ ਕਰਦਾ ਹਾਂ। ਮਹਾਰਾਜ ਆਪ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਖਜ਼ਾਨੇ ਭਰਪੂਰ ਕਰਨ, ਕਮਾਈ 'ਚ ਵਾਧਾ ਕਰਨ, ਕਮਾਈ 'ਚ ਬਰਕਤ ਪਾਉਣ, ਨਿਤਨੇਮ ਸੇਵਾ ਸਿਮਰਨ ਬੰਦਗੀ ਦੀ ਦਾਤ ਬਖਸ਼ਿਸ਼ ਕਰਨ। ਆਓ ਰਲ ਮਿਲ ਕੇ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਗਹਿਣ ਕਰੀਏ, ਫਿਰ ਆਪਾਂ ਸਾਰੀ ਅਰਦਾਸ ਵਿੱਚ ਸ਼ਾਮਿਲ ਹੋਵਾਂਗੇ। ਸਾਰੀ ਸੰਗਤ ਨੇ ਪਿਆਰ ਨਾਲ, ਅਦਬ ਨਾਲ, ਜਥੇ ਦੇ ਨਾਲ ਨਾਲ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਗਹਿਣ ਕਰਨਾ।
ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਈ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿੰਨੀ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੁਖ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ, ਸਾਚੇ ਸਾਹਿਬਾ ਕਿਆ ਨਹੀਂ ਕਰਦੇ ਕਰਤਾ ਤੇਰਾ ਸਭ ਕਿਸ਼ੈ ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈ, ਘਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਭਜਾਈ, ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚੀ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ, ਪੰਜ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ, ਹਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੈ, ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ, ਅਨੰਦ ਸੁਣ ਵਡ ਭਾਗਿਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰੇਹਾ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ, ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਦਿਵਸ ਰਾਤ ਦੁਹਦਾਈ ਦਾਇਆ ਖੇਲੇ ਸਗਲ ਜਗਤ, ਚੰਗੀਆਂ ਬੁਰੀਆਂ ਬਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ, ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਫਤਿਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਫਤਿਹ ਵਾਹਿਗੁਰੂ ਜੀ ਕਾ।
ਖਾਲਸਾ ਵਾਹਿਗੁਰੂ ਜੀ ਕੀ ਫਤਿਹ।